ओंकार सतनाम कर्ता पुरुष निर्भो निर्वैर अकाल मूर्त अजूनी सैभम गुर प्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच। जी महाराज ने गिरही जोगियों और तूती जोगियों और उदासी जोगियों उपदेश दिते हैं। ते हुण चौथी किस्म दे जोगियों दा मत पखंडी मत जिसनू आखदे उसनू इस मत वालियां नू उपदेश देंदे हैं। पखंडी बुलंदपुरी साहिब एक प्राणी है जो सेवा करता बिहार तो उसका ना तो कोई होर है पर क्योंकि वो इस मत का है तो अपने आप नू पखंडी आखोंदा है तो सारे उसनू पखंडी आके तो हसते हैं उस पर। इस मत का जो शुरुआत होया तो इस मत का असल नाम पाप खंडी सी कि पापां दा खंडन कर देन वाले पवित्र हो जान वाले। पर बाद विच की होया कि कुछ प्राणी जो धर्मी नहीं सन अखोंदे अपने आप नू पाप खंडी सन लोकां ने उन्हां नू पाखंडी कहना शुरू कर दिता। तो फिर कुछ साधु ही इन्हां विच्चों इस तरह के हो गए कि जेड़े असल विच साधु सन पर उन्होंने दुनिया नू दिखाना शुरू कर दिता कि असी पखंडी हाँ। वो उन्हां दा तरीका सी होमे तो बचन दा उन्हां दा एक तरीका सी। ते पखंडी मत वालियां नू महाराज जी उपदेश देंदे नेत्र बंद करके गुरु नानक साहब जी दा ध्यान नेत्र बंद गुरु नानक साहब जी दा ध्यान पूरी सुत्ती एकाग्र होर एकाग्रता वाहिगुरु शब्द जपन तो बिना नहीं हो सकती। सो ये असी जदों असी नहीं कहते कि वाहिगुरु शब्द याद रखना असी सोचा होंदा है कि आप सब नू पता है जानते हो। वाहिगुरु शब्द है जो अपनी सुरती नू इकट्ठिया करता है। ये शब्द वाहिगुरु शब्द दे विच वाहिगुरु समाया हुआ है। ਸਾਰੀ ਸੁਰਤੀ ਇੱਥੋਂ ਹੀ ਆਈ ਹੈ ਵਾਹਿਗੁਰੂ ਵਿੱਚ। ਅਤੇ ਜਦੋਂ ਆਪਾਂ ਵਾਹਿਗੁਰੂ ਆਖਦੇ ਹਾਂ ਤਾਂ ਸੁਰਤੀ ਆਪਣੀਆਂ ਜੜ੍ਹਾਂ ਨੂੰ ਜੜ੍ਹਾਂ ਵੱਲ ਮੁੜਦੀ ਹੈ। ਪੱਤਿਆਂ ਤੋਂ ਸੁਰਤੀ ਟਾਹਣੀਆਂ ਨੂੰ, ਫਿਰ ਵੱਡੇ ਤਣੇ ਨੂੰ, ਫਿਰ ਜੜ੍ਹ ਨੂੰ, ਪਿੱਛੇ ਨੂੰ ਸੁਰਤੀ ਮਿਲਦੀ ਵਾਹਿਗੁਰੂ ਕਹਿਣ ਨਾਲ। ਸੁਰਤੀ ਨਾਲ ਅੰਦਰ ਵਾਹਿਗੁਰੂ, ਨਾ ਹੋਠ ਹਿੱਲਣ ਨਾ ਜ਼ਬਾਨ ਹਿੱਲੇ। ਅਤੇ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦਿੰਦੇ, ਕਹਿੰਦੇ ਸੋ ਪਾਖੰਡੀ ਜੋ ਕਾਇਆ ਪਖਾਲੇ, ਕਿ ਜਿਹੜੇ ਆਪਣੇ ਬਦਨ ਨੂੰ ਸਵੱਛ ਰੱਖਦੇ, ਸਾਫ ਰੱਖਦੇ, ਤਾਜ਼ਾ ਰੱਖਦੇ, ਉਹ ਪਾਖੰਡੀ ਹਨ। ਬਦਨ ਦਾ ਸੰਬੰਧ ਮਨ ਨਾਲ ਹੈ। ਅਤੇ ਮਨ ਦਾ ਸੰਬੰਧ ਬਦਨ ਨਾਲ, ਜਦੋਂ ਆਪਣੇ ਮਨ ਵਿੱਚ ਚੰਗੇ ਵਿਚਾਰ ਆਉਣ ਲੱਗ ਜਾਂਦੇ ਹਨ ਤਾਂ ਸਰੀਰ ਉਹਨਾਂ ਵਿਚਾਰਾਂ ਨੂੰ ਧਾਰਨ ਕਰਦਾ। ਜੋ ਵਿਚਾਰ ਆਉਂਦੇ ਹਨ ਸਰੀਰ ਉਹੀ ਕਰਦਾ। ਜਿਉਂ ਜਿਉਂ ਮਨ ਨਿਰਮਲ ਹੁੰਦਾ ਜਾਂਦਾ ਹੈ ਤਿਉਂ ਤਿਉਂ ਦੇਹੀ ਨਿਰਮਲ ਹੁੰਦੀ ਜਾਂਦੀ। ਤੁਹਾਡੇ ਨੈਣ ਨਕਸ਼ ਸਭ ਕੁਛ ਨਿਰਮਲ ਹੋ ਜਾ ਨਿਰਮਲ। ਅਤੇ ਮਹਾਰਾਜ ਜੀ ਕਹਿੰਦੇ ਕਿ ਦੇਹੀ ਸਵੱਛ ਹੋ ਜਾਏ, ਨਿਰਮਲ ਹੋ ਜਾਏ। ਮਹਾਰਾਜ ਜੀ ਦਾ ਇਸ਼ਾਰਾ ਅਸਿੱਧੇ ਤੌਰ 'ਤੇ ਮਨ ਨੂੰ ਨਿਰਮਲ ਕਰਨ ਦਾ ਹੈ। ਇੱਥੇ ਮਹਾਰਾਜ ਜੀ ਸਰੀਰ ਨੂੰ ਲੈ ਕੇ ਅੰਦਰ ਵੱਲ ਇਸ਼ਾਰਾ ਕਰਦੇ ਹਨ। ਸਰੀਰ ਨੂੰ ਲੈ ਕੇ ਸਰੀਰ ਦੇ ਅੰਦਰ ਵੱਲ ਉਂਗਲ ਕਰਦੇ ਹਨ ਕਿ ਉੱਧਰ ਦੇਖੋ। ਸੋ ਪਾਖੰਡੀ ਜੋ ਕਾਇਆ ਪਖਾਲੇ, ਸੋ ਪਖੰਡੀ ਜੋ ਕਾਇਆ ਪਖਾਲੇ, ਪਖੰਡੀ ਜੋ ਕਾਇਆ ਪਖਾਲੇ, ਸੋ ਪਖੰਡੀ ਜੋ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਕਾਇਆ ਕੀ ਅਗਨ, ਆਪਣੇ ਸਰੀਰ ਵਿੱਚ ਮਹਾਰਾਜ ਜੀ ਕਹਿੰਦੇ ਕਿ ਅਗਨੀ ਹੈ, ਜਿਸ 'ਤੇ ਕਰਕੇ ਆਪਣਾ ਸਰੀਰ ਦਾ ਤਾਪਮਾਨ ਰਹਿੰਦਾ ਹੈ। ਸਰੀਰ ਗਰਮ ਰਹਿੰਦਾ ਹੈ ਉਸ ਅੱਗ ਦਾ ਕਰਕੇ। ਅਤੇ ਮਹਾਰਾਜ ਜੀ ਕਹਿੰਦੇ ਅੱਗ ਦਾ ਜਿੱਥੇ ਵੀ ਅੱਗ ਹੁੰਦੀ ਹੈ ਉਹਦੇ ਵਿੱਚੋਂ ਰੋਸ਼ਨੀ ਦੀਆਂ ਰਿਸ਼ਮਾਂ ਨਿਕਲਦੀਆਂ ਹਨ। ਜਿੱਥੇ ਕਿਤੇ ਵੀ ਅੱਗ ਹੋਏਗੀ ਉਹਦੇ ਵਿੱਚੋਂ ਰੋਸ਼ਨੀ ਦੀਆਂ ਕਿਰਨਾਂ ਨਿਕਲਦੀਆਂ ਹਨ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਰੋਸ਼ਨੀ ਹੋ। ਇਹ ਸਰੀਰ ਵਿੱਚ ਆਪਾਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਗ ਹੈ, ਕਿਉਂਕਿ ਸਰੀਰ ਗਰਮ ਹੈ, ਅੱਗ ਹੈ। ਅਤੇ ਜਿੱਥੇ ਅੱਗ ਹੈ ਮਹਾਰਾਜ ਜੀ ਕਹਿੰਦੇ ਉੱਥੇ ਰੋਸ਼ਨੀ ਜ਼ਰੂਰ ਹੁੰਦੀ। ਰੋਸ਼ਨੀ ਅੱਗ ਤੋਂ ਹੀ ਪੈਦਾ ਹੈ। ਸੂਰਜ ਇੱਕ ਬਹੁਤ ਵੱਡਾ ਅੱਗ ਦਾ ਗੋਲਾ ਹੈ ਅਤੇ ਉਸ ਅੱਗ ਵਿੱਚੋਂ ਇਹ ਰੋਸ਼ਨੀ ਪੈਦਾ ਹੁੰਦੀ ਹੈ ਜੋ ਜਿਸ ਨੂੰ ਆਪਾਂ ਧੁੱਪ ਆਖਦੇ ਹਾਂ, ਜੋ ਕਿਰਨਾਂ। ਅੱਗ ਤੋਂ ਰੋਸ਼ਨੀ ਪੈਦਾ ਹੁੰਦੀ ਅਤੇ ਮਹਾਰਾਜ ਜੀ ਕਹਿੰਦੇ ਆਪਣੇ ਸਰੀਰ ਵਿੱਚ ਜੋ ਅੱਗ ਹੈ ਇਹ ਇਸ ਅੱਗ ਵਿੱਚ ਰੋਸ਼ਨੀ ਦੇਖੋ ਅਤੇ ਫਿਰ ਦੇਖੋ ਕਿ ਉਹ ਰੋਸ਼ਨੀ ਕੀ ਚੀਜ਼ ਹੈ, ਕਿ ਉਹ ਰੋਸ਼ਨੀ ਕੀ ਚੀਜ਼ ਹੈ, ਕਿ ਰੋਸ਼ਨੀ ਕੀ ਚੀਜ਼ ਹੈ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਜਦੋਂ ਤੂੰ ਦੇਖੇਂਗਾ ਤਾਂ ਫਿਰ ਤੈਨੂੰ ਰੋਸ਼ਨੀ ਦੇ ਵਿੱਚ ਬ੍ਰਹਮ ਦਿਸ, ਰੋਸ਼ਨੀ ਦੇ ਵਿੱਚ ਬ੍ਰਹਮ ਦਿਸ। ਤੂੰ ਮਹਿਸੂਸ ਕਰ ਸਕਦਾ ਹੈ ਕਿ ਤੇਰੇ ਸਰੀਰ ਵਿੱਚ ਅੱਗ ਹੈ, ਹੱਥ ਲਾਇਆ ਪਤਾ ਲੱਗਦਾ ਹੈ, ਅਤੇ ਜੇ ਅੱਗ ਹੈ ਤਾਂ ਰੋਸ਼ਨੀ ਜ਼ਰੂਰ ਹੈ, ਅਤੇ ਉਹ ਰੋਸ਼ਨੀ ਹੀ ਬ੍ਰਹਮ ਹੈ, ਉਹ ਰੋਸ਼ਨੀ ਹੀ ਬ੍ਰਹਮ। ਰੋਸ਼ਨੀ ਤੋਂ ਭਾਵ ਹੁੰਦਾ ਹੈ ਗਿਆਨ, ਰੋਸ਼ਨੀ ਹੀ ਬ੍ਰਹਮ, ਬ੍ਰਹਮ ਸਰੂਪ। ਕੋਈ ਦੂਰ ਨਹੀਂ, ਮਹਾਰਾਜ ਜੀ ਦਿਖਾ ਰਹੇ ਕਿ ਦੇਖ ਕਿੰਨਾ ਨੇੜੇ ਹੈ, ਤੇਰੇ ਸਰੀਰ ਵਿੱਚ ਅੱਗ ਹੈ, ਅੱਗ ਤੋਂ ਰੋਸ਼ਨੀ ਪੈਦਾ ਹੁੰਦੀ ਹੈ, ਫਿਰ ਰੋਸ਼ਨੀ ਦੇਖ ਕੇ ਜਦੋਂ ਰੋਸ਼ਨੀ ਨੂੰ ਦੇਖੇਂਗਾ ਤੈਨੂੰ ਦਿਸੂ ਕਿ ਉਹ ਇੰਨਾ ਸੂਰਜਾਂ ਵਰਗੀ ਰੋਸ਼ਨੀ ਨਹੀਂ ਜਾਂ ਇੰਨਾ ਬਲਬਾਂ ਦੀਵਿਆਂ ਵਰਗੀ ਰੋਸ਼ਨੀ ਨਹੀਂ, ਉਹ ਬਹੁਤ ਸਿਆਣੀ ਰੋਸ਼ਨੀ ਹੈ। ਜੋ ਆਪਣੇ ਅੰਦਰ ਰੋਸ਼ਨੀ ਹੈ ਉਹ ਦੂਸਰੀਆਂ ਬਾਹਰ ਵਾਲੀਆਂ ਰੋਸ਼ਨੀਆਂ ਵਾਂਗੂ ਨਹੀਂ ਹੈ, ਅੰਦਰ ਵਾਲੀ ਰੋਸ਼ਨੀ ਬਹੁਤ ਸਿਆਣੀ ਰੋਸ਼ਨੀ, ਬੇਹੱਦ ਸਿਆਣੀ ਹੈ। ਉਹ ਦੇਖਦੀ ਹੈ, ਸੁਣਦੀ ਹੈ, ਸਮਝਦੀ ਹੈ, ਸਿਆਣੀ, ਸਾਰੀਆਂ ਸਿਆਣਪਾਂ ਉਸ ਵਿੱਚੋਂ ਉਪਜਦੀ। ਕਹਿੰਦੇ ਤੂੰ ਤੇਰੇ ਅੰਦਰ ਜੋ ਰੋਸ਼ਨੀ ਹੈ ਉਹਨੂੰ ਦੇਖ, ਉਹਨੂੰ ਦੇਖ, ਤੈਨੂੰ ਉੱਥੋਂ ਬ੍ਰਹਮ ਦਿਸੂ। ਦੇਖੋ ਹਰ ਇੱਕ ਨੂੰ ਕਿਸ ਤਰ੍ਹਾਂ ਦਿਖਾ ਰਿਹਾ ਕਿ ਰੱਬ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, 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 ਜਿਹੜੀ ਆਪਣੀ ਅੱਖਾਂ ਵਿੱਚ ਰੋਸ਼ਨੀ ਹੈ ਇਹ ਵੀ ਅੰਦਰ ਦੀ ਰੋਸ਼ਨੀ ਦੇ ਨਾਲ ਉੱਥੋਂ ਹੀ ਆਈ ਹੈ। ਇਹ ਰੋਸ਼ਨੀ ਅੱਖਾਂ ਵਾਲੀ ਜੋ ਆਪਾਂ ਨੂੰ ਦੱਸਦੀ ਕਿੰਨੀ ਸਿਆਣੀ ਹੈ, ਦੱਸਦੀ ਹੈ ਕਿ ਅੱਗੇ ਕੀ ਹੈ, ਖੱਬੇ ਕੀ ਹੈ, ਸੱਜੇ ਕੀ ਹੈ, ਹੇਠਾਂ ਕੀ ਹੈ, ਉੱਪਰ ਕੀ ਹੈ। ਇਹ ਰੋਸ਼ਨੀ ਇਹਨਾਂ ਬਲਬਾਂ ਵਾਂਗੂ ਨਹੀਂ ਹੈ, ਬਹੁਤ ਸਿਆਣੀ ਹੈ। ਇੱਥੇ ਖਲੋਤਿਆਂ ਹੀ ਦੱਸ ਦਿੰਦੀ ਹੈ ਉਹ ਕੰਧ ਇੱਥੋਂ 50 ਫੁੱਟ ਹੈ, ਇੱਥੇ ਖਲੋਤਿਆਂ ਹੀ ਦੱਸ ਦਿੰਦੇ। ਦੂਸਰੇ ਬੰਦੇ ਵੱਲ ਦੇਖ ਕੇ ਹੀ ਦੱਸ ਦਿੰਦੀ ਹੈ ਕਿ ਆਦਮੀ ਇਸ ਤਰ੍ਹਾਂ ਦਾ ਲੱਗਦਾ ਹੈ, ਬਹੁਤ ਸਿਆਣੀ ਹੈ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਆਇਆ ਕੀ ਅਗਨ ਬ੍ਰਹਮ ਪਰ ਜਾਲੇ। ਕੋਈ ਆਪਣੀ ਅੱਖਾਂ ਵਿੱਚੋਂ ਦੀ ਦੇਖ ਕੇ ਦੱਸਦਾ ਹੈ ਕਿ ਉਹ 50 ਫੁੱਟ ਹੈ, ਆਪਾਂ ਸਮਝ ਲੈਂਦੇ ਹਾਂ ਮੈਨੂੰ ਪਤਾ ਲੱਗਾ ਹੈ, ਕਰ ਕੋਈ ਹੋਰ ਰਿਹਾ ਹੈ, ਸਭ ਕੁਛ ਦੇਖ ਕੋਈ ਹੋਰ ਰਿਹਾ ਹੈ, ਪਰ ਉਹ ਆਪ ਇੰਨਾ ਹੋਮੇ ਰਹਿਤ ਹੈ ਕਿ ਜੇ ਉਹਨੂੰ ਪੁੱਛੋ ਕਿ ਤੂੰ, ਉਹ ਆਪਣੇ ਸਿਰ ਕੁਛ ਲੈਂਦਾ ਹੀ ਨਹੀਂ, ਉਹ ਕਹਿੰਦਾ ਤੂੰ ਕੀਤਾ, ਤੂੰ ਦੇਖਿਆ ਹੈ, ਅਤੇ ਇੰਨੀ ਸਿਆਣੀ ਹੈ ਕਿ ਤੁਹਾਡੇ ਸਾਹਮਣੇ ਉਹ ਕਾਰ ਆਉਂਦੀ ਹੋਵੇ ਅਤੇ ਤੁਹਾਨੂੰ ਦੱਸ ਦਿੰਦੀ ਹੈ ਕਿ ਉਸ ਕਾਰ ਨੇ ਅੱਧੇ ਮਿੰਟ ਵਿੱਚ ਤੇਰੇ ਕੋਲ ਪਹੁੰਚ ਜਾਣਾ ਹੈ, ਤੂੰ ਉਸ ਤੋਂ ਪਹਿਲਾਂ ਇਸ ਪਾਸੇ ਹੋ ਜਾ। ਇੰਨੀ ਸਿਆਣੀ ਹੈ। ਆਪਾਂ ਸਮਝਦੇ ਹਾਂ ਮੈਂ ਵੇਖ ਕੇ ਕੀਤਾ, ਆਪਾਂ ਨੂੰ ਤਾਂ ਕੁਛ ਪਤਾ ਵੀ ਨਹੀਂ ਲੱਗ ਸਕਦਾ ਕਿ ਕਿੰਨੀ ਜਲਦੀ ਕਾਰ ਇੱਧਰ ਨੂੰ ਕਰਨੀ ਚਾਹੀਦੀ ਹੈ, ਕੋਈ ਹੋਰ ਕਰਦਾ ਹੈ ਪਰ ਭੁਲੇਖਾ ਆਪਾਂ ਨੂੰ ਪਾ ਦਿੰਦਾ। ਸੋ ਪਖੰਡੀ ਜੇ ਕਾਇਆ ਪਖਾਲੇ, ਬ੍ਰਹਮ ਕੀ ਅਗਨ ਵਾਹਿਗੁਰੂ, ਕਾਇਆ ਕੀ ਅਗਨ ਬ੍ਰਹਮ ਪਰ ਜਾਂਦੇ, ਕਾਇਆ ਦੀ ਅਗਨੀ ਵਿੱਚੋਂ ਬ੍ਰਹਮ ਨੂੰ ਦੇਖੀ, ਇਹ ਜੋ ਅੱਖਾਂ ਵਿੱਚੋਂ ਹੀ ਅਗਨੀ ਦੀਆਂ ਰਿਸ਼ਮਾਂ ਬਾਹਰ ਨਿਕਲਦੀਆਂ ਹਨ, ਇਹਨਾਂ ਵਿੱਚੋਂ ਦੀ ਫਿਰ ਇੱਕ ਸਟੇਜ ਆਓ ਜਿੱਥੇ ਤੁਸੀਂ ਅੱਖ ਵਿੱਚ ਬੈਠ ਕੇ ਦੇਖੋਗੇ, ਆਪਣੀ ਅੱਖ ਦੇ ਵਿੱਚ ਬੈਠ ਕੇ ਦੇਖੋ, ਆਪਣੀ ਅੱਖ ਦੇ ਵਿੱਚ ਬੈਠ ਕੇ, ਜਦੋਂ ਤੁਸੀਂ ਆਪਣੀ ਅੱਖ ਦੇ ਵਿੱਚ ਬੈਠ ਕੇ ਦੇਖਦੇ ਹੋ ਉਦੋਂ ਉਹ ਹੁੰਦਾ, ਉਦੋਂ ਉਹ ਹੁੰਦਾ। ਅਜੇ ਆਪਾਂ ਨਹੀਂ, ਅਜੇ ਆਪਾਂ ਅੱਖ ਖੋਲ੍ਹਦੇ ਹਾਂ ਤਾਂ ਆਪਾਂ ਨੂੰ ਦਿਸਦਾ ਹੈ, ਅਜੇ ਆਪਾਂ ਨੂੰ ਦਿਸਦਾ ਹੈ, ਆਪਾਂ ਦੇਖਦੇ ਨਹੀਂ ਹਾਂ। ਅਜੇ ਅੱਖ ਖੋਲ੍ਹਦੇ ਹਾਂ ਤਾਂ ਕੁਛ ਦਿਸਦਾ ਹੈ, ਪਰ ਅੱਗੇ ਜਾ ਕੇ ਆਪਾਂ ਦੇਖਾਂਗੇ। ਆਪਾਂ ਦਰਖਤ ਵੱਲ ਦੇਖਾਂਗੇ ਅਤੇ ਉਹੀ ਆਪਾਂ ਨੂੰ ਪਰਮਾਤਮਾ ਦਿਸੂ, ਅਤੇ ਥੋੜ੍ਹੀ ਜਿਹੀ ਅੱਖ ਬਦਲ ਕੇ ਦੇਖਾਂਗੇ ਅਤੇ ਉਹੀ ਮਾਇਆ ਦਿਸੂ, ਕਿਉਂਕਿ ਦੇਖਣ ਵਾਲਾ ਬਦਲ ਗਿਆ। ਦੇਖਣ ਵਾਲਾ ਦੇਖ ਸਕਦਾ ਹੈ ਕਿ ਸੱਚ ਕੀ ਹੈ, ਝੂਠ ਕੀ ਹੈ। ਅਜੇ ਆਪਾਂ ਦੇਖ ਨਹੀਂ ਰਹੇ ਹਾਂ, ਅਜੇ ਆਪਾਂ ਨੂੰ ਦਿਸ ਰਿਹਾ ਹੈ, ਅਜੇ ਆਪਾਂ ਨੂੰ ਕੋਈ ਦਿਖਾ ਰਿਹਾ ਹੈ, ਆਪਾਂ ਨਹੀਂ ਦੇਖ ਰਹੇ, ਅਤੇ ਜਿਹੜਾ ਦਿਖਾ ਰਿਹਾ ਹੈ ਉਸਦੇ ਹੱਥ ਵਿੱਚ ਹੈ ਕਿ ਉਹ ਆਪਾਂ ਨੂੰ ਕੀ ਦਿਖਾਉਂਦਾ, ਇਸ ਲਈ ਅਰਦਾਸਾਂ ਕਰਦੇ ਰਹਿਣਾ ਕਿ ਮਹਾਰਾਜ ਜੀ ਆਪਣਾ ਸਰੂਪ ਦਿਖਾਓ, ਜੱਗ ਵਿੱਚੋਂ ਵੀ ਆਪਣਾ ਸਤ ਸਰੂਪ ਦਿਖਾਓ, ਮੇਰੇ ਅੰਦਰ ਵੀ ਆਪਣਾ ਸਰੂਪ ਦਿਖਾਓ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਫਿਰ ਮਹਾਰਾਜ ਜੀ ਕਹਿੰਦੇ ਕਿ ਜੋਗੀ ਨੂੰ ਜਤੀ ਰਹਿਣਾ ਚਾਹੀਦਾ ਹੈ। ਸੁਪਨੇ ਬਿੰਦ ਨਾ ਦੇਈ ਚਰਨਾ, ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਪਖੰਡੀ ਜਰਾ ਨ ਮਰਨਾ, ਤਿਸ ਪਖੰਡੀ ਜਰਾ ਨ ਮਰਨਾ, ਤਿਸ ਪਖੰਡੀ ਜਰਾ ਨਾ ਮਰਨਾ। ਜਰਾ ਆਖਦੇ ਬੁਢੇਪੇ ਨੂੰ, ਕਿ ਫਿਰ ਉਸ ਪਖੰਡੀ ਜੋਗੀ 'ਤੇ ਨਾ ਕਦੀ ਬੁਢੇਪਾ ਆਉਂਦਾ ਹੈ ਅਤੇ ਨਾ ਕਦੀ ਮੌਤ ਆਉਂਦੀ। ਸਰੀਰ ਦੇ ਉੱਪਰ ਆਏਗੀਆਂ ਇਹ ਸਾਰੀਆਂ ਰੁੱਤਾਂ, ਸਰੀਰ ਉੱਪਰ ਇਹ ਰੁੱਤਾਂ ਆਉਣਗੀਆਂ, ਪਰ ਤੁਸੀਂ ਦੇਖੋਗੇ ਕਿ ਮੈਂ ਸਰੀਰ ਨਹੀਂ ਹਾਂ, ਮੈਂ ਤਿਆਹ ਹਾਂ ਅੰਦਰ ਇੱਕ ਬਹੁਤ ਸਿਆਣੀ ਵਸਤੂ। ਉਹ ਨਾ ਕਦੀ ਬੁੱਢੀ ਹੁੰਦੀ ਹੈ, ਨਾ ਉਸਨੂੰ ਮੌਤ ਆਉਂਦੀ ਹੈ, ਨਾ ਉਹ ਕਦੀ ਬੱਚਾ ਬਣਦੀ ਹੈ, ਨਾ ਜਵਾਨ ਨਾ ਬੁੱਢੀ, ਉਹ ਹਮੇਸ਼ਾ ਇੱਕ ਸਾਰ ਰਹਿੰਦੀ ਹੈ, ਨਾ ਉਸਦੀ ਮੌਤ ਹੁੰਦੀ ਹੈ। ਇਸ ਪਖੰਡੀ ਮਹਾਰਾਜ ਜੀ ਕਹਿੰਦੇ ਜੇ ਤੂੰ ਇਸ ਤਰ੍ਹਾਂ ਕਰੇ ਤਾਂ ਫਿਰ ਤੂੰ ਕਦੀ ਨਾ ਤੇਰੀ ਮੌਤ ਹੋਣੀ, ਨਾ ਕਦੀ ਤੇਰੇ 'ਤੇ ਬੁਢੇਪਾ ਹੋਣਾ। ਅਤੇ ਫਿਰ ਇੱਕ ਚਰਪਟ ਨਾਮ ਦੇ ਪਖੰਡੀ ਜੋਗੀ ਨੂੰ ਕਹਿੰਦੇ, ਬੋਲੇ ਚਰਪਟ ਸਤ ਸਰੂਪ, ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ, ਪਰਮ ਤੰਤ ਮਹਿ ਰੇਖ ਨਾ ਰੂਪ, ਕਿ ਚਰਪਟ ਜੋਗੀ ਜੀ ਜਦੋਂ ਤੁਸੀਂ ਫਿਰ ਆਪਣਾ ਸਰੂਪ ਦੇਖੋਗੇ ਅੰਦਰ ਕਿ ਤੁਸੀਂ ਕੌਣ ਹੋ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਤਾਂ ਸੱਤ ਹੋ। ਤੁਹਾਡੀ ਕਦੀ ਮੌਤ, ਤੁਸੀਂ ਕਦੀ ਨਾ ਬੱਚੇ ਸੀ, ਨਾ ਜਵਾਨ ਹੋਏ, ਨਾ ਬਜ਼ੁਰਗ ਹੋਏ, ਤੁਸੀਂ ਹਮੇਸ਼ਾ ਇੱਕ ਸਾਰ ਰਹੇ, ਸੱਤ ਸਰੂਪ ਹੋ। ਅਤੇ ਉਸਦਾ ਕੋਈ, ਉਸ ਸੱਤ ਦਾ ਨਾ ਕੋਈ ਰੂਪ ਹੈ, ਨਾ ਰੇਖਾ ਹੈ, ਨਾ ਕੋਈ ਸ਼ਕਲ ਹੈ, ਨਾ ਕੋਈ ਸਾਈਜ਼ ਸ਼ੇਪ ਹੈ। ਬੋਲੇ ਚਰਪਟ ਸਤ ਸਰੂਪ, ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ, 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 ਜੀ ਮਹਾਰਾਜ ਜੀ। ਹੋਰ ਇੱਕ ਚੀਜ਼ ਆਪਾਂ ਨੂੰ ਵਾਰ ਵਾਰ ਲਿਆ ਰਹੇ ਹਨ ਆਪਣਾ ਧਿਆਨ, ਕਿ ਤੇਰਾ ਸਿਰਫ ਉਹ ਹੈ ਜਿਸ ਨੂੰ ਤੂੰ ਅਨੁਭਵ ਨਾਲ ਪਰਖ ਲਿਆ ਹੈ ਕਿ ਮੇਰਾ ਹੈ। ਤੇਰਾ ਸਿਰਫ ਉਹ ਹੈ ਜਿਸ ਨੂੰ ਤੂੰ ਅਨੁਭਵ ਨਾਲ ਪਰਖ ਲਿਆ ਹੈ ਕਿ ਮੇਰਾ ਹੈ। ਮਹਾਰਾਜ ਜੀ ਕਿੰਨੇ ਸ਼ਬਦਾਂ ਵਿੱਚ ਇਹੀ ਬਚਨ ਕਰਦੇ ਕਿ ਇਸ ਦੁਨੀਆਂ ਵਿੱਚ ਤੇਰਾ ਕੋਈ ਨਹੀਂ। ਕਹਿੰਦੇ ਕਿ ਦੁਨੀਆਂ 'ਤੇ ਹੈ ਹੀ ਤੇਰੇ ਤੋਂ ਪਰਾਂ, ਜਿਹੜਾ ਤੇਰਾ ਸਰੀਰ ਹੈ ਉਹ ਵੀ ਤੇਰਾ ਨਹੀਂ। ਜਾਗ ਰੇ ਮਨ ਜਾਗ ਰੇ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ, ਉਹ ਵੀ ਸੰਗ ਨਾ ਹੋ। ਅਨੁਭਵ ਨਾਲ ਜੋ ਪਰਖ ਲਿਆ ਹੈ ਕਿ ਮੇਰਾ ਹੈ, ਸਿਰਫ ਉਹੀ ਮੇਰਾ। ਅਤੇ ਮਹਾਰਾਜ ਜੀ ਕਹਿੰਦੇ ਕਿ ਪਰਖੋ ਕਿ ਇੱਥੇ ਤੁਹਾਡਾ ਹੈ ਕੀ, कौन है तुहाडा, ते जिहड़ा तुहाडा है फिर उहदे नाल गंढ पाओ, उहदे नाल दोस्ती पाओ, फिर क्योंकि वो दोस्ती निभाएगा, वो निभाएगा। तो जो अपना है उसका एक गुण हुंदा है, जेड़ी चीज़ हमेशा अपने नाल रहिंदी है सिर्फ उसनू आपां अपना कह सकते, जेड़ी वस्तु हमेशा अपने नाल रहे उसनू आपां अपना कह सकते। जीवन भर होर तो कोई नाल रहिंदा नहीं, एक शरीर रहिंदा है हर वक्त, पर अंत वेले भी साथ छड़ जांदा है। महाराज जी कहिंदे ये भी अपना ना निकलिया, ये भी अपना ना निकलिया, दुनिया नूं ते परख ही लिया सी, कोई अपना ना निकलिया दुनिया विच, ते अंत विच ये शरीर भी अपना ना निकलिया। ते अपने अंदर जो परमेश्वर जी हैं वो सिर्फ अपने हैं, वो हमेशा अपने नाल हुण वी ते जदों आपां परलोक विच जाना उदों वी उन्होंने नाल जाना। ते महाराज जी कहिंदे तेरे सिर्फ वो हैं, तेरा होर कोई नहीं। रे मन तेरो कोई नहीं, खींच रहे जे पार, जिन्हां दा तू पार खिंचदा फिरदा है, जिन्हां दा पार चुकी फिरदा है, जिन्हां दा फिक्र चुकी फिरदा है, इन्हां विच ते तेरा कोई है ही नहीं, इन्हां विच ते तेरा कोई है ही नहीं। तू बुझ तेरा है कौन, तू बुझ तेरा है कौन, बुझ कि जिस चीज़ नू अनुभव, अनुभव ना अनुभव, जो चीज़ अनुभव की जाती है उसनू शब्दों में बयानिया नहीं जा सकता। आप मठियाई छकते हैं तो अनुभव करते हैं कि मठियाई मिठी है, उसनू शब्दों में नहीं कहा जा सकता कि मिठी किसनू आखते हैं, वो तुसी अनुभव की, पर तुसी शब्दों में नहीं कह सकते, किसी नूं दस नहीं सकते कि मिठी हुंदी की चीज़। इस तरह महाराज जी कहिंदे कि जिहड़ी चीज़ तुहाडी है उहनूं तुसी अनुभव कर सकते हो, शब्दों में बयान नहीं कर सकते। ते अनुभव सिर्फ परमात्मा नूं कीता जांदा है, ते परमात्मा नूं शब्दों में बयान नहीं कीता जांदा। परमात्मा नूं अपने अंदर जे अनुभव करना है तो फिर गूढ़ी सुरती नाल ये गल अपने अंदर बिठा लेनी, तोर अंदर कि जेड़ा मेरा अपना है वो त्या है, वो त्या है, हमेशा मेरे घर रहिंदा है, हमेशा मेरे घर। कल असीं कहा सी कि गुरु नानक साहब जी का धर्म है कि संसार विच रहिंदिआं संसार दे भले लई कुछ कर गुजरना। अज एक प्राणी ने सानू कहा जी कि बहुती दुनिया ते आपो अपने परिवारां विच रुझी हुई है सिख भी, तो सिख फिर किस तरह ये गुरु नानक साहब का धर्म कमा रहे हैं। असी जो कहा सी उहदा मतलब ये नहीं सी कि आप सारिआं ने जाके, तो आप जो गुरु नानक साहब जी का ये महल है तिन्ना तिन्ना पिलरां तिन्ना थम्मां ते खड़ा है, महाराज जी दा हुक्म के नाम जपो किरत करो ते वंड छको। जदों नाम जपते हाँ आपां ते अपना मन शांत हुंदा है, ਨਾਮ ਜਪਦੇ ਹਾਂ ਤਾਂ ਮਨ ਸ਼ਾਂਤ ਹੁੰਦਾ। ਉਸ ਸ਼ਾਂਤੀ ਵਿੱਚੋਂ ਆਪਣੀ ਅਤੇ ਆਲੇ ਦੁਆਲੇ ਦੀ ਸੋਝੀ ਆਉਣੀ ਸ਼ੁਰੂ ਹੁੰਦੀ। ਜਿੰਨਾ ਜ਼ਿਆਦਾ ਜਿਉਂ ਜਿਉਂ ਮਨ ਨਾਮ ਜਪਦੇ ਹਾਂ ਤਿਉਂ ਤਿਉਂ ਸ਼ਾਂਤ ਹੁੰਦੇ ਜਾਂਦੇ ਹਨ, ਸ਼ਾਂਤ ਹੁੰਦੇ ਜਾਂਦੇ। ਅਤੇ ਸ਼ਾਂਤ ਮਨੁੱਖ ਕਦੇ ਦੂਸਰੇ 'ਤੇ ਹਮਲਾ ਨਹੀਂ ਕਰ ਸਕਦਾ। ਹਮਲੇ ਉਹ ਲੋਕ ਕਰਦੇ ਹਨ ਜਿਹੜੇ ਅਸ਼ਾਂਤ ਹੁੰਦੇ ਹਨ। ਹੱਥ ਪੈਰ ਉਹਨਾਂ ਲੋਕਾਂ ਦੇ ਚੱਲਦੇ ਹਨ ਜਿਹੜੇ ਅਸ਼ਾਂਤ ਹੁੰਦੇ। ਅਤੇ ਜਦੋਂ ਆਪਾਂ ਨਾਮ ਜਪਾਂਗੇ ਆਪਾਂ ਸ਼ਾਂਤ ਹੋ ਜਾਵਾਂਗੇ ਅਤੇ ਹਮਲਾ ਨਹੀਂ ਹੋ ਸਕਦਾ। ਅਤੇ ਜੇ ਸਾਰੇ ਇਸ ਤਰ੍ਹਾਂ ਕਰ ਲੈਣ ਦੁਨੀਆਂ ਵਿੱਚ ਕਿਧਰੇ ਲੜਾਈ ਨਹੀਂ ਹੋ ਸਕਦੀ। ਕਿੰਨਾ ਖਰਚ ਲੜਾਈਆਂ 'ਤੇ ਹੋ ਰਿਹਾ ਹੈ, ਲੜਾਈ ਦਿਆਂ ਹਥਿਆਰਾਂ 'ਤੇ, ਇਹਨਾਂ ਦੀ ਲੋੜ ਹੀ ਨਹੀਂ ਰਹੇਗੀ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਜੇ ਮੰਨ ਲਿਆ ਜਾਏ ਕਿ ਨਾਮ ਜਪੋ ਤਾਂ ਕਿਧਰੇ ਸਾਰੇ ਸੰਸਾਰ ਵਿੱਚ ਲੜਾਈ ਹੋ ਨਹੀਂ ਸਕਦੀ। ਤੁਹਾਡੇ ਇੱਕ ਪ੍ਰਾਣੀ ਦੇ ਨਾਮ ਜਪਣ ਨਾਲ ਤੁਸੀਂ ਸ਼ਾਂਤ ਹੋ ਗਏ, ਤੁਸੀਂ ਸ਼ਾਂਤ ਹੋ ਗਏ, ਘਰ ਬਦਲ ਗਏ, ਤੁਸੀਂ ਸ਼ਾਂਤ ਹੋ ਗਏ। ਜ਼ਿਆਦਾ ਤੋਂ ਜ਼ਿਆਦਾ ਇਹ ਹੋ ਸਕਦਾ ਤੁਸੀਂ ਕਹੋਗੇ ਜੀ ਮੇਰਾ ਤਾਂ ਘਰ ਵੀ ਨਹੀਂ ਬਦਲਿਆ, ਪਰ ਤੁਸੀਂ ਤਾਂ ਬਦਲੇ। ਜੇ ਤੁਸੀਂ ਬਦਲੇ ਤਾਂ ਦੁਨੀਆਂ ਦਾ ਇੱਕ ਛੋਟੀ ਜਿਹੀ ਟੁਕੜੀ ਬਦਲ ਗਈ, ਸੰਸਾਰ ਦੀ ਇੱਕ ਛੋਟੀ ਜਿਹੀ ਟੁਕੜੀ ਬਦਲ ਗਈ, ਸੰਸਾਰ ਪਹਿਲਾਂ ਨਾਲੋਂ ਚੰਗਾ ਹੋ ਗਿਆ, ਪਹਿਲਾਂ ਨਾਲੋਂ ਚੰਗਾ ਹੋ ਗਿਆ। ਅਤੇ ਜੇ ਘਰ ਵਿੱਚ ਪ੍ਰਾਣੀ ਵੀ ਇਸੇ ਤਰ੍ਹਾਂ ਕਰਨ ਤਾਂ ਵੱਡੀ ਟੁਕੜੀ ਬਦਲ ਗਈ, ਵੱਡੀ ਟੁਕੜੀ ਸ਼ਾਂਤ ਹੋ ਗਈ। ਅਤੇ ਜਦੋਂ ਆਪਾਂ ਸ਼ਾਂਤ ਹੁੰਦੇ ਹਾਂ ਤਾਂ ਆਪਣਾ ਕਿੰਨੇ ਪ੍ਰਾਣੀਆਂ ਨਾਲ ਰੋਜ਼ ਵਾਹ ਪੈਂਦਾ ਹੈ, ਆਪਾਂ ਕਿੰਨਿਆਂ ਨੂੰ ਉਹ ਸ਼ਾਂਤੀ ਦਾ ਚਲਕਾਰਾ ਆਪਣੇ ਵਿੱਚੋਂ ਮਿਲੂ ਅਤੇ ਉਹਨਾਂ ਦੇ ਮਨ ਵੀ ਠੰਡੇ ਹੋਣਗੇ। ਔਸਤਨ ਇੱਕ ਪ੍ਰਾਣੀ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ 250 ਪ੍ਰਾਣੀਆਂ ਨਾਲ ਸੰਬੰਧ ਹੈ। ਸਿੱਧੇ ਜਾਂ ਅਸਿੱਧੇ ਤੌਰ 'ਤੇ 250 ਪ੍ਰਾਣੀਆਂ ਨਾਲ ਸੰਬੰਧ। ਇੱਕ ਪ੍ਰਾਣੀ ਦੇ ਸ਼ਾਂਤ ਹੋ ਜਾਣ ਨਾਲ ਉਹ 250 ਪ੍ਰਾਣੀ ਜਿਨ੍ਹਾਂ ਨਾਲ ਤੁਹਾਡਾ ਸੰਬੰਧ ਸੀ ਉਹਨਾਂ 'ਤੇ ਤੁਹਾਡਾ ਅਸਰ ਹੋ। ਇੱਕ ਤੁਹਾਡੇ ਇਕੱਲੇ 'ਤੇ ਨਾਮ ਜਪ, ਇਹ ਹੈ ਸੰਸਾਰ ਦਾ ਭਲਾ ਕਰਨਾ, ਸੰਸਾਰ ਦਾ ਭਲਾ ਕਰਨਾ। ਆਪਾਂ ਆਪਣੇ ਆਪ ਨੂੰ ਸੰਸਾਰ ਤੋਂ ਬਾਹਰ ਨਹੀਂ ਕੱਢ ਕੇ ਕਹਿਣਾ ਕਿ ਮੈਂ ਸੰਸਾਰ ਦਾ ਭਲਾ ਕਰਨਾ। ਆਪਾਂ ਸੰਸਾਰ ਦਾ ਹਿੱਸਾ, ਆਪਣਾ ਭਲਾ ਕਰ ਲੈਣਾ ਹੀ ਸੰਸਾਰ ਦੇ ਇੱਕ ਹਿੱਸੇ ਦਾ ਭਲਾ ਕਰ ਲੈ। ਅਤੇ ਜਦੋਂ ਵੀ ਆਪਾਂ ਦੁਖੀ ਹੁੰਦੇ ਹਾਂ, ਕਲੇਸ਼ ਕਰਦੇ ਹਾਂ, ਪਰੇਸ਼ਾਨ ਹੁੰਦੇ ਹਾਂ, ਉਹਦਾ ਕਾਰਨ ਸਿਰਫ ਇੱਕ ਹੁੰਦਾ ਹੈ ਕਿ ਆਪਣੇ ਅੰਦਰ ਪ੍ਰੇਮ ਦਾ ਲੈਵਲ ਬਹੁਤ ਨੀਵਾਂ ਹੋ ਗਿਆ ਹੁੰਦਾ ਹੋਇਆ ਹੁੰਦਾ ਹੈ, ਪ੍ਰੇਮ ਸੁੱਕ ਗਿਆ ਹੁੰਦਾ। ਅਤੇ ਪ੍ਰੇਮ ਨਾਮ ਜਪਣ ਨਾਲ ਪੈਦਾ ਹੁੰਦਾ ਹੈ। ਜੇ ਨਾਮ ਜਪਿਆ ਜਾਏ ਅਤੇ ਆਪਣੇ ਅੰਦਰਾਂ 'ਚ ਪ੍ਰੇਮ ਆਵੇ, ਅੰਦਰਾਂ ਪ੍ਰੇਮ। ਮਹਾਰਾਜ ਜੀ ਤਾਂ ਕਹਿੰਦੇ ਨਾਮ ਜਪਣ ਵਾਲੇ ਨੂੰ ਕੀ ਹੁੰਦਾ ਹੈ, ਜੇ ਜਪਦਾ ਰਹੇ ਜਪਦਾ ਰਹੇ ਜਪਦਾ ਰਹੇ ਤਾਂ ਕੀ ਕਹਿੰਦੇ ਕੀ ਹੁੰਦਾ ਕਿ ਜਿਹੜਾ ਉਹਦਾ ਸਰੀਰ ਹੈ ਉਹ ਬਹੁਤ ਸੋਹਣੇ ਰੰਗ ਦਾ ਹੋ ਜਾਂਦਾ, ਸੋਹਣੇ ਰੰਗ ਦਾ। ਪਰ ਇਹ ਦੁਨਿਆਵੀ ਅੱਖਾਂ ਉਸ ਰੰਗ ਨੂੰ ਪਛਾਣ ਨਹੀਂ ਸਕਦੀਆਂ, ਉਹ ਕੋਈ ਸੱਚੀ ਅੱਖ ਹੀ ਪਛਾਣ ਸਕਦੀ। ਉਹ ਕਾਲੇ ਚਿੱਟੇ ਬਰਾਊਨ ਰੰਗ ਤੋਂ ਮਤਲਬ ਨਹੀਂ ਹੁੰਦਾ, ਉਹ ਚਮੜੀ ਤੋਂ ਪਰਾਂ ਦੀ ਗੱਲ ਹੈ, ਚਮੜੀ ਤੋਂ ਪਰਾਂ ਦੀ ਗੱਲ ਹੈ। ਅਤੇ ਮਹਾਰਾਜ ਜੀ ਕਹਿੰਦੇ ਸਰੀਰ ਬਹੁਤ ਸੋਹਣੇ ਰੰਗ ਦਾ ਹੋ ਜਾਂਦਾ ਅਤੇ ਨਾਮ ਨਾਲ ਸਾਰਾ, ਕਿਉਂਕਿ ਨਾਮ ਬਹੁਤ ਸੋਹਣਾ ਹੈ, ਪਰਮਾਤਮਾ ਆਪ ਬਹੁਤ ਸੋਹਣਾ ਹੈ। ਅਤੇ ਉਹ ਜੇ ਸਰੀਰ ਵਿੱਚ ਆਉਂਦਾ ਹੈ ਨਾਮ ਜਦੋਂ ਆਪਾਂ ਜਪਦੇ ਹਾਂ ਤਾਂ ਉਹ ਸਰੀਰ ਸੋਹਣਾ ਹੁੰਦਾ ਜਾਂਦਾ ਅਤੇ ਫਿਰ ਕਹਿੰਦੇ ਇੰਨਾ ਸੋਹਣਾ ਹੋ ਜਾਂਦਾ ਕਿ ਉਹ ਸੁਹੱਪਣ ਸਰੀਰ ਤੋਂ ਬਾਹਰ ਆਉਣ ਲੱਗ ਜਾਂਦੀ ਬਾਹਰ ਜੋ ਆਪਣੇ ਰੋਮ ਹਨ ਰੋਮ ਰੋਮਾਂ ਦੇ ਉੱਪਰ ਵੀ ਉਹ ਸੁਹੱਪਣ ਆ ਜਾਂਦੀ ਅਤੇ ਫਿਰ ਰੋਮਾਂ ਦੇ ਉੱਪਰ ਕਹਿੰਦੇ ਕਿ ਜਿਸ ਤਰ੍ਹਾਂ ਧਰਤੀ ਹੈ ਧਰਤੀ ਉੱਪਰ ਬਨਸਪਤੀ ਹੈ ਘਾਹ ਬੂਟੀਆਂ ਆਦਿ ਅਤੇ ਜਦੋਂ ਉਹਨਾਂ ਦੇ ਘਾਹ ਦੀਆਂ ਪੱਤੀਆਂ 'ਤੇ ਤਰੇਲ ਦੇ ਤੁਪ ਕੇ ਠਹਿਰੇ ਹੋਣ ਅਤੇ ਉਹ ਬਹੁਤ ਹੀ ਪਿਆਰੇ ਲੱਗਦੇ ਹਨ ਘਾਹ ਦੀਆਂ ਪੱਤੀਆਂ 'ਤੇ ਤਰੇਲ ਦੇ ਤੁਪ ਕੇ ਠਹਿਰੇ ਹੋਣ ਅਤੇ ਉਹ ਬਹੁਤ ਹੀ ਪਿਆਰੀਆਂ ਲੱਗਦੀਆਂ ਅਤੇ ਮਹਾਰਾਜ ਜੀ ਕਹਿੰਦੇ ਨਾਮ ਜਪਣ ਵਾਲਿਆਂ ਦੇ ਅੰਦਰ ਤਾਂ ਨਾਮ ਨਾਲ ਰਚੇ ਹੀ ਹੁੰਦੇ ਬਾਹਰ ਰੋਮ ਜਿਸ ਤਰ੍ਹਾਂ ਸਰੀਰ ਧਰਤੀ ਹੋਵੇ ਅਤੇ ਰੋਮ ਘਾਹ ਹੋਵੇ ਉੱਪਰ ਬਨਸਪਤੀ ਅਤੇ ਰੋਮਾਂ ਦੇ ਘਾਹ ਦੇ ਉੱਪਰ ਜਿਸ ਤਰ੍ਹਾਂ ਤਰੇਲ ਦੇ ਤੁਪਕੇ ਸੀ ਕਹਿੰਦੇ ਉਹਦੇ ਰੋਮਾਂ ਦੇ ਉੱਤੇ ਰਤਨਾਂ ਦੇ ਤੁਪਕੇ ਉਹਦੇ ਰੋਮਾਂ 'ਤੇ ਰਤਨਾਂ ਦੇ ਤੁਪਕੇ ਤਰਨ ਸੁਵੰਨੀ ਤਰਨ ਧਰਤੀ ਸੋਹਣੇ ਰੰਗ ਦੀ ਹੋ ਜਾਂਦੀ ਬਦਨ ਤਰਨ ਸੁਵੰਨੀ ਖੜ ਰਤਨ ਜੜਾਵੀ ਖੜ ਬਨਸਪਤੀ ਭਾਵ ਆਪਣੇ ਰੋਮਾਂ 'ਤੇ ਰਤਨ ਜੜੇ ਜਾਂਦੇ ਰੋਮਾਂ 'ਤੇ ਵੀ ਮਹਾਰਾਜ ਜੀ ਕਹਿੰਦੇ ਰਤਨ ਜੜੇ ਹੁੰਦੇ ਨਾਮ ਜਪਣ ਵਾਲੇ ਸਰੀਰ ਦੇ ਅੰਦਰ ਹੀ ਨਹੀਂ ਉਹ ਬਾਹਰ ਵੀ ਸਿਮ ਸਿਮ ਕੇ ਬਾਹਰ ਵੀ ਆਉਂਦਾ ਹੈ ਜਦੋਂ ਅੰਦਰ ਭਰ ਜਾਂਦਾ ਹੈ ਅਤੇ ਫਿਰ ਬਾਹਰ ਵੀ ਜਦੋਂ ਰਚ ਜਾਂਦਾ ਹੈ ਫਿਰ ਰੋਮਾਂ 'ਤੇ ਅਤੇ ਰੋਮਾਂ 'ਤੇ ਨਾਮ ਦੇ ਰਤਨ ਜੜੇ ਜਾਂਦੇ ਦੇਖੋ ਕਿਹੋ ਜਿਹੀ ਵਡਿਆਈ ਤੁਹਾਡੀ ਕਰਦੇ ਨਾਮ ਜਪਣ ਵਾਲੇ ਹੁੰਦੇ ਹਨ ਤਰਨ ਸਵੰਨੀ ਖੜ ਰਤਨ ਜੜਾਵੀ ਤਰਨ ਸੁਵੰਨੀ ਸੋਹਣਾ ਬਦਨ ਹੋ ਜਾਂਦਾ ਬਹੁਤ ਸੁਵੰਨੀ ਬਹੁਤ ਸੋਹਣੇ ਰੰਗ ਦਾ ਤਰਨ ਸੁਵੰਨੀ ਖੜ ਰੋਮ ਰਤਨ ਜੜਾਵੀ ਰੋਮਾਂ ਦੇ ਉੱਤੇ ਰਤਨ ਜੜੇ ਜਾਂਦੇ ਰੋਮਾਂ 'ਤੇ ਰਤਨ ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਬਾਣੀ ਨਾਲ ਪ੍ਰੇਮ ਪਾਉਣਾ ਹੈ ਬਾਣੀ ਨਾਲ ਪ੍ਰੇਮ ਤਰਨ ਸਵੰਨੀ ਖੜ ਰਤਨ ਜੜਾਵੀ 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 ਹਰ ਪ੍ਰੇਮ ਪੁਰਖ ਮਨ ਉੱਠਾ ਪ੍ਰੇਮ ਪੁਰਖ ਪਰਮਾਤਮਾ ਦਾ ਨਾਮ ਮਹਾਰਾਜ ਜੀ ਕਹਿੰਦੇ ਪ੍ਰੇਮ ਪੁਰਖ ਪ੍ਰੇਮ ਪੁਰਖ ਪ੍ਰੇਮ ਪੁਰਖ ਮਨ ਵਿੱਚ ਵੱਸ ਗਿਆ ਜਦੋਂ ਅਤੇ ਫਿਰ ਕਹਿੰਦੇ ਉਹਦਾ ਸਰੀਰ ਵੀ ਬਦਨ ਵੀ ਇਸ ਤਰ੍ਹਾਂ ਦਾ ਹੋ ਜਾਂਦਾ ਹਰ ਪ੍ਰੇਮ ਪੁਰਖ ਮਨ ਉੱਠਾ ਹਰ ਪ੍ਰੇਮ ਪੁਰਖ ਮਨ
ਉੱਠਾ
ਪ੍ਰੇਮ ਪੁਰਖ ਮਨ ਉੱਠਾ ਹਰ ਪ੍ਰੇਮ ਪੁਰਖ ਮਨ
ਉੱਠਾ
ਆਪਣੇ ਮਨ ਵਿੱਚ ਫਿਰ ਲਿਆਈਏ ਜੀ ਪ੍ਰੇਮ ਪੁਰਖ ਨੂੰ ਮਨ ਵਿੱਚ ਲਿਆਈਏ ਮਹਿਸੂਸ ਕਰੀਏ ਬਹੁਤ ਰਸ ਰਸ ਕੇ ਗਾਉਣਾ ਹੈ हर प्रेम पुरख मन उठा, हर प्रेम पुरख मन उठा,
हर प्रेम पुरख मन उठा, प्रेम पुरख मन उठा,
पुरख मन
उठा,
प्रेम पुरख मन उठा, हर प्रेम पुरख मन उठा,
प्रेम पुरख मन उठा, प्रेम पुरख मन उठा,
प्रेम पुरख मन
उठा, प्रेम पुरख मन उठा,
प्रेम पुरख मन उठा, हर प्रेम पुरख मन उठा, प्रेम पुरख मन उठा,
प्रेम पुरख मन उठा,
प्रेम पुरख मन उठा,
प्रेम पुरख मन उठा,
प्रेम पुरख मन
उठा, प्रेम पुरख मन उठा,
तरन सवन्नी खड़ रतन जड़ावे, तरन सवन्नी खड़ रतन जड़ावे, जिन्हां जिन्हां दे रोम रोम ते गुरु नानक साहब जी नाम दे रतनां दे तुपके, नाम दे रतनां दे तुपके खिलार देन, उन्हां नूं दुनिया दे मोतियां दी की परवाह है, वो झूठे मोती जो लोग गलां विच पाई फिरदे वो तुहाडे नहीं, ये तुहाडा है, तुहाडे नाल जाना है। तरन सवन्नी खड़, तुसी किन्ने अमीर हो जांदे, किन्ने बादशाह कोल इहो जी चीज वो सुपना भी नहीं लै सकते कि उन्हां दे रोम रोम दे उपर रतन जड़ाए हुए। तरन सवन्नी खड़ रतन जड़ावे, तरन सवन्नी खड़ रतन जड़ावे,
तरन सवन्नी खड़ रतन जड़ावे, तरन सवन्नी खड़ रतन जड़ावे,
हर प्रेम पुरख मन उठा, हर प्रेम पुरख मन उठा,
हर प्रेम पुरख मन उठा, प्रेम पुरख मन उठा,
सबे काज सुहेलड़े थिए, सबे काज सुहेलड़े थिए,
सबे काज सुहेलड़े थिए, सबे काज सुहेलड़े थिए,
सबे काज सुहेलड़े थिए, सबे काज सुहेलड़े थिए,
सबे काज सुहेलड़े थिए,
गुरु नानक सतगुर तुठा, गुरु नानक सतगुर तुठा,
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 गुरु नानक सतगुर।